ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥਿਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥਿਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੀ ਆ।
ਖੁਦਾ ਦਰ ਸੋ ਆਓ ਸੁਣੋ ਏ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਸਾਂ। ਖੁਦਾ ਦਰ ਸੋ ਆਓ ਸੁਣੋ ਏ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਸਾਂ। ਖੁਦਾ ਦਰ ਸੋ ਆਓ ਸੁਣੋ ਏ ਬਿਆਨ, ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ, ਤੇ ਉਹਦੇ ਸਿਤਾਇਸ਼ ਜਗਾਏ ਜ਼ਬੂਰ। ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ, ਤੇ ਉਹਦੇ ਸਿਤਾਇਸ਼ ਜਗਾਏ ਜ਼ਬੂਰ। ਖੁਦਾ ਤਰਸੋ ਆਓ ਸੁਣੋ ਏ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਸਾਂ। ਖੁਦਾ ਦਰ ਸੋ ਆਓ ਸੁਣੋ ਏ ਬਿਆਨ, ਬਦੀ ਮੇਰੇ ਦਿਲ ਵਿੱਚ ਹੋਵੇ ਜ਼ਰਾ, ਕਦੀ ਵੀ ਨਾ ਮੇਰੀ ਸੁਨੇਗਾ ਖੁਦਾ। ਬਦੀ ਮੇਰੇ ਦਿਲ ਵਿੱਚ ਹੋਵੇ ਜ਼ਰਾ, ਕਦੀ ਵੀ ਨਾ ਮੇਰੀ ਸੁਨੇਗਾ ਖੁਦਾ। ਖੁਦਾ ਦਰਸੋ ਆਓ ਸੁਣੋ ਏ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਸਾਂ। ਖੁਦਾ ਦਰਸੋ ਆਓ ਸੁਣੋ ਏ ਬਿਆਨ, ਸੁਣੀ ਪਰ ਖੁਦਾ ਨੇ ਮੇਰੀ ਬਾਰ ਬਾਰ, ਸੁਣੀ ਧਰ ਕੇ ਕੰਨੋ ਮੇਰੀ ਪੁਕਾਰ। ਸੁਣੀ ਪਰ ਖੁਦਾ ਨੇ ਮੇਰੀ ਬਾਰ ਬਾਰ, ਸੁਣੀ ਦਰ ਕੇ ਕੰਨੋ ਨੇ ਮੇਰੀ ਪੁਕਾਰ। ਖੁਦਾ ਦਰਸੋ ਆਓ ਸੁਣੋ ਏ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਸਾਂ। ਖੁਦਾ ਦਰਸੋ ਆਓ ਸੁਣੋ ਏ ਬਿਆਨ, ਮੁਬਾਰਕ ਉਦਾ ਹੈ ਮੁਬਾਰਕ ਉਦਾ, ਦੁਆ ਸੁਣਦਾ ਕਰਦਾ ਰਹਿਮਾ ਸਦਾ। ਮੁਬਾਰਕ ਉਦਾ ਹੈ ਮੁਬਾਰਕ ਉਦਾ, ਦੁਆ ਸੁਣਦਾ کردا رحم صدا خدا در سو آؤ سنو اے بیان میرے اوتے رب نے جو کیتے آسان خدا در سو آؤ سنو اے بیان میرے اوتے رب نے جو کیتے آسان خدا در سو آؤ سنو اے بیان
روزانہ ایڈوینٹسٹ ورلڈ ریڈیو 24 گھنٹے دا پروگرام جنوبی ایشیا دے لئی پنجابی اردو انگریزی سندھی تے دوجیاں بہت ساریاں زباناں وچ نشر کردا اے۔ صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ ساڈی پنجابی سروس دا پتہ لکھ لو۔ انچارج پروگرام امید دی کرن، پوسٹ باکس نمبر 32، لاہور، پاکستان۔ ایڈوینٹسٹ ورلڈ ریڈیو والوں پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے، تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਯਿਸੂ ਮਸੀਹ ਦੇ ਇੱਕ ਐਸੇ ਮੌਜੂਜ਼ੇ ਨੂੰ ਵੇਖਾਂਗੇ ਜਿਹਦੇ ਵਿੱਚ ਯਿਸੂ ਮਸੀਹ ਨੇ ਦੋ ਬਦਰੂ ਗ੍ਰਿਫਤਾਰ ਬੰਦਿਆਂ ਨੂੰ ਸ਼ਿਫਾ ਦਿੱਤੀ। ਸਾਥੀਓ, ਅਗਰ ਅਸੀਂ ਮਤੀ ਦੀ ਅੰਜੀਲ ਦੇ 8 ਬਾਬ ਦੀ 28ਵੀਂ ਆਇਤ ਤੋਂ ਲੈ ਕੇ 34ਵੀਂ ਆਇਤ ਤੱਕ ਪੜ੍ਹੀਏ, ਤਾਂ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਜਦੋਂ ਯਿਸੂ ਮਸੀਹ ਉਸ ਪਾਰ ਗਰੀਨੀਓ ਦੇ ਮੁਲਕ ਵਿੱਚ ਪਹੁੰਚਿਆ ਤੇ ਦੋ ਆਦਮੀ ਜਿਨ੍ਹਾਂ ਵਿੱਚ ਬਦਰੂਆਂ ਸਨ ਕਬਰਾਂ 'ਚੋਂ ਨਿਕਲ ਕੇ ਉਹਨੂੰ ਮਿਲੇ ਤੇ ਉਹ ਇੰਨੇ ਖਤਰਨਾਕ ਸਨ ਕਿ ਕੋਈ ਉਸ ਰਸਤੇ ਤੋਂ ਗੁਜ਼ਰ ਨਹੀਂ ਸਕਦਾ ਸੀ। ਤੇ ਵੇਖੋ, ਉਹਨਾਂ ਨੇ ਚਲਾ ਕੇ ਆਖਿਆ ਕਿ ਇਹ ਖੁਦਾ ਦੇ ਬੇਟੇ, ਸਾਨੂੰ ਤੇਰੇ ਤੋਂ ਕੀ ਕੰਮ ਹੈ? ਕੀ ਤੂੰ ਇਸ ਲਈ ਆਇਆ ਮੈਂ ਇੱਥੇ ਕਿ ਵੇਲੇ ਤੋਂ ਪਹਿਲਾਂ ਸਾਨੂੰ ਅਜ਼ਾਬ ਵਿੱਚ ਸੁੱਟੇ? ਉਹਨਾਂ 'ਚੋਂ ਬਹੁਤ ਦੂਰ ਸੂਰਾਂ ਦਾ ਇੱਕ ਗੋਲ ਚਰਨ ਦਿਆ ਸੀ ਤੇ ਬਦਰੂਆਂ ਨੇ ਉਹਦੀ ਮਿੰਨਤ ਕਰਕੇ ਆਖਿਆ ਕਿ ਅਗਰ ਤੂੰ ਸਾਨੂੰ ਕੱਢਣਾ ਚਾਹੁੰਦਾ ਹੈ ਤੇ ਫਿਰ ਸਾਨੂੰ ਸੂਰਾਂ ਦੇ ਗੋਲ ਵਿੱਚ ਘੱਲ ਦੇ। ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਜਾਓ, ਤੇ ਉਹ ਬਦਰੂਆਂ ਉਹਦੇ ਤੋਂ ਨਿਕਲ ਕੇ ਸੂਰਾਂ ਵਿੱਚ ਚਲਿਆ ਗਿਆ। ਤੇ ਵੇਖੋ, ਸਾਰਾ ਗੋਲ ਸੂਰਾਂ ਦਾ ਝੀਲ ਵਿੱਚ ਜੜ ਗਿਆ ਤੇ ਪਾਣੀ ਵਿੱਚ ਉਹ ਡੁੱਬ ਕੇ ਮਰ ਗਏ ਤੇ ਸੂਰਾਂ ਨੂੰ ਚਰਾਉਣ ਵਾਲੇ ਭੱਜ ਗਏ ਤੇ ਸ਼ਹਿਰ ਵਿੱਚ ਜਾ ਕੇ ਸਾਰਾ ਮਾਜਰਾ ਤੇ ਉਹਦਾ ਹਵਾਲ ਜਿਨ੍ਹਾਂ ਵਿੱਚ ਬਦਰੂਆਂ ਸਨ ਬਿਆਨ ਕੀਤਾ। ਤੇ ਵੇਖੋ, ਸਾਰਾ ਸ਼ਹਿਰ ਯਿਸੂ ਨੂੰ ਮਿਲਣ ਦੇ ਲਈ ਨਿਕਲਿਆ ਤੇ ਉਹਨੂੰ ਵੇਖ ਕੇ ਉਹਦੀ ਮਿੰਨਤ ਕਰਨ ਲੱਗੇ ਕਿ ਸਾਡੀ ਸਰਹੱਦਾਂ ਤੋਂ ਬਾਹਰ ਚਲਾ ਜਾ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਜਦੋਂ ਯਿਸੂ ਮਸੀਹ ਗਰੀਨੀਓ ਦੇ ਮੁਲਕ ਵਿੱਚ ਪਹੁੰਚਿਆ, ਉਸ ਵੇਲੇ ਯਿਸੂ ਮਸੀਹ ਨੂੰ ਸਭ ਤੋਂ ਪਹਿਲਾਂ ਦੋ ਬਦਰੂ ਗ੍ਰਿਫਤਾਰ ਬੰਦੇ ਮਿਲੇ ਜਿਨ੍ਹਾਂ ਦੀ ਹਾਲਤ ਬੜੀ ਹੀ ਖਰਾਬ ਸੀ ਤੇ ਉਹ ਲੋਕਾਂ ਦੇ ਲਈ ਅਜ਼ਾਬ ਬਣੇ ਹੋਏ ਸਨ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਕੋਈ ਵੀ ਉਸ ਰਸਤੇ ਤੋਂ ਨਹੀਂ ਗੁਜ਼ਰਦਾ ਸੀ ਜਿੱਥੇ ਉਹ ਦੋ ਬਦਰੂ ਗ੍ਰਿਫਤਾਰ ਬੰਦੇ ਸਨ। ਸਾਥੀਓ, ਬਾਈਬਲ ਮੁਕੱਦਸ ਆ ਵੀ ਗੱਲ ਬਿਆਨ ਕਰਦੀ ਹੈ ਕਿ ਉਹ ਦੋ ਬੰਦੇ ਜਿਨ੍ਹਾਂ ਵਿੱਚ ਬਦਰੂਆਂ ਸਨ ਉਹ ਕਬਰਾਂ ਵਿੱਚ ਰਹਿੰਦੇ ਸਨ। ਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗੇ ਦੇ ਸਫ਼ਾ ਨੰਬਰ 410 ਵਿੱਚ ਇਹ ਗੱਲ ਲਿਖਦੀ ਹੈ ਕਿ ਕਬਰਾਂ 'ਚੋਂ ਦੋ ਪਾਗਲ ਉਹਨਾਂ ਦੀ ਤਰਫ ਭੱਜਦੇ ਹੋਏ ਆਏ ਜਿਵੇਂ ਉਹ ਉਹਨਾਂ ਨੂੰ ਚੀਰ ਫਾੜ ਦੇਣਗੇ। ਜਿਨ੍ਹਾਂ ਜ਼ੰਜੀਰਾਂ ਦੇ ਨਾਲ ਉਹਨਾਂ ਨੂੰ ਬੰਨਿਆ ਗਿਆ ਸੀ ਉਹ ਟੁੱਟ ਚੁੱਕਿਆ ਸਨ, ਮਗਰ ਫਿਰ ਵੀ ਟੁੱਟੀ ਹੋਈ ਜ਼ੰਜੀਰਾਂ ਹੱਥਾਂ ਤੇ ਪੈਰਾਂ ਦੇ ਨਾਲ ਲਟਕਣ ਦੀਆਂ ਸਨ। ਜਗ੍ਹਾ ਜਗ੍ਹਾ ਤੋਂ ਉਹਨਾਂ ਦੇ ਬਦਨ ਤੋਂ ਖੂਨ ਵਹਿੰਦਿਆ ਸੀ ਕਿਉਂਕਿ ਉਹਨਾਂ ਨੇ ਤੇਜ਼ ਪੱਥਰਾਂ ਦੇ ਨਾਲ ਖੁਦ ਨੂੰ ਜ਼ਖਮੀ ਕਰਕੇ ਰੱਖਿਆ ਸੀ। ਉਹਨਾਂ ਦੇ ਉਜੜੇ ਹੋਏ ਵਾਲਾਂ ਨੂੰ ਵੇਖ ਕੇ ਸਾਰੇ ਲੋਕ ਘਬਰਾ ਗਏ। ਉਹਨਾਂ ਦੀਆਂ ਅੱਖਾਂ ਗੁੱਸੇ ਦੇ ਨਾਲ ਅੱਗ ਵਾਂਗੂ ਦਿਆ ਸਨ। ਉਹ ਦੋ ਬੰਦੇ ਜਿਨ੍ਹਾਂ ਵਿੱਚ ਬਦਰੂਆਂ ਸਨ ਉਹ ਹੈਵਾਨ ਵਿਖਾਈ ਦਿੰਦੇ ਸਨ ਕਿਉਂਕਿ ਕਾਫੀ ਅਰਸਿਆਂ ਤੋਂ ਉਹ ਅਬਲੀਸ ਦੇ ਕਬਜ਼ੇ ਵਿੱਚ ਸਨ। ਸੋ ਸਾਥੀਓ, ਗੱਲ ਸੱਚ ਹੈ ਕਿ ਜਿਨ੍ਹਾਂ ਲੋਕਾਂ 'ਤੇ ਅਬਲੀਸ ਕਬਜ਼ਾ ਕਰ ਲੈਂਦਾ ਹੈ, ਜਿਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਅਬਲੀਸ ਆ ਜਾਂਦਾ ਹੈ, ਉਹਦੀਆਂ ਤਾਕਤਾਂ ਆ ਜਾਂਦੀਆਂ ਨੇ, ਉਹ ਲੋਕ ਅਜੀਬੋ ਗਰੀਬ ਬਣ ਜਾਂਦੇ ਨੇ। ਉਹਨਾਂ ਦੀਆਂ ਜ਼ਿੰਦਗੀਆਂ ਤੋਂ ਇਤਮਨਾਨ, ਸਕੂਨ, ਚੈਨ ਨਹੀਂ ਰਹਿੰਦਾ ਕਿਉਂਕਿ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਸ਼ੈਤਾਨ ਹੁੰਦਾ ਹੈ। ਸਾਥੀਓ, ਅੱਜ ਵੀ ਅਸੀਂ ਵੇਖਦੇ ਕਿ ਜਿਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸ਼ੈਤਾਨੀ ਤਾਕਤਾਂ ਕੰਮ ਕਰਦੀਆਂ ਨੇ, ਜਿਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਬਦਰੂਆਂ ਨੇ, ਸ਼ੈਤਾਨੀ ਤਾਕਤਾਂ ਨੇ, ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ 'ਤੇ ਅਜ਼ਾਬ ਹੁੰਦਾ ਹੈ। ਉਹ ਲੋਕ ਬੜੀ ਬੁਰੀ ਹਾਲਤ ਵਿੱਚ ਹੁੰਦੇ ਨੇ। ਅਤੇ ਜਦੋਂ ਉਹਨਾਂ ਲੋਕਾਂ ਨੂੰ ਪੀਰਾਂ ਫਕੀਰਾਂ ਕੋਲ ਲੈ ਕੇ ਜਾਇਆ ਜਾਂਦਾ ਹੈ ਤਾਂ ਕਿ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਸ਼ੈਤਾਨ ਦੂਰ ਹੋ ਸਕੇ, ਬਦਰੂਆਂ ਉਹਨਾਂ 'ਚੋਂ ਚਲਿਆ ਜਾਣ, ਅਸੀਂ ਵੀ ਨਾ ਕਿ ਪੀਰ ਫਕੀਰ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਹੋਰ ਜ਼ਿਆਦਾ ਖਰਾਬ ਕਰ ਦਿੰਦੇ ਨੇ, ਉਹਨਾਂ ਨੂੰ ਜ਼ਖਮੀ ਕਰ ਦਿੰਦੇ ਨੇ। ਸਾਥੀਓ, ਆਹ ਗੱਲ ਯਾਦ ਰੱਖੋ ਕਿ ਸ਼ੈਤਾਨ ਇਨਸਾਨ ਨਾਲੋਂ ਜ਼ਿਆਦਾ ਤਾਕਤਵਰ ਹੈ, ਇਨਸਾਨ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਲਈ ਅਸੀਂ ਇਸ ਗੱਲ ਨੂੰ ਵੇਖਦੇ ਹਾਂ ਕਿ ਜਦੋਂ ਯਿਸੂ ਮਸੀਹ ਉੱਥੇ ਪਹੁੰਚਿਆ, ਜਿਹੜੇ ਸ਼ਾਗਿਰਦ ਸਨ ਉਹ ਉਹਨਾਂ ਦੋ ਬਦਰੂ ਗ੍ਰਿਫਤਾਰ ਬੰਦਿਆਂ ਨੂੰ ਵੇਖ ਕੇ ਖੌਫ ਜ਼ਦਾ ਹੋ ਗਏ ਅਤੇ ਉੱਥੋਂ ਭੱਜ ਗਏ। ਪਰ ਯਿਸੂ ਮਸੀਹ ਉੱਥੇ ਇਕੱਲਾ ਖੜਾ ਰਿਹਾ, ਕਿਉਂਕਿ ਸ਼ੈਤਾਨ ਯਿਸੂ ਮਸੀਹ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਬਦਰੂਆਂ ਯਿਸੂ ਮਸੀਹ ਦੀ ਤਾਕਤ ਦੇ ਅੱਗੇ ਬੇਬਸ ਨੇ, ਉਹ ਵੀ ਉਹਦੇ ਤਾਬੇ ਨੇ। ਸੋ ਜਦੋਂ ਬਦਰੂਆਂ ਨੇ, ਸ਼ੈਤਾਨੀ ਤਾਕਤਾਂ ਨੇ ਯਿਸੂ ਮਸੀਹ ਨੂੰ ਵੇਖਿਆ, ਉਹ ਯਿਸੂ ਮਸੀਹ ਨੂੰ ਕਹਿਣ ਲੱਗਿਆ ਕਿ ਕੀ ਤੂੰ ਸਾਨੂੰ ਵੇਲੇ ਤੋਂ ਪਹਿਲਾਂ ਹੀ ਅਜ਼ਾਬ ਵਿੱਚ ਸੁੱਟਣ ਦੇ ਲਈ ਆਇਆ ਵੇ? ਅਸੀਂ ਤੇਰੀ ਮਿੰਨਤ ਕਰਨੇ ਹਾਂ ਕਿ ਸਾਨੂੰ ਤੂੰ ਅਜ਼ਾਬ ਵਿੱਚ ਨਾ ਸੁੱਟ, ਬਲਕਿ ਸਾਨੂੰ ਤੂੰ ਜਿਹੜਾ ਇੱਥੇ ਕਰੀਬ ਹੀ ਸੂਰਾਂ ਦਾ ਗੋਲ ਹੈ ਉਹਦੇ ਵਿੱਚ ਘੱਲ ਦੇ। ਯਿਸੂ ਮਸੀਹ ਨੇ ਉਹਨਾਂ ਨੂੰ ਸੂਰਾਂ ਦੇ ਗੋਲ ਵਿੱਚ ਜਾਣ ਦਿੱਤਾ। ਸਾਥੀਓ, ਯਿਸੂ ਮਸੀਹ ਨੇ ਬੜੇ ਇਖਤਿਆਰ ਦੇ ਨਾਲ ਬਦਰੂਆਂ ਨੂੰ ਹੁਕਮ ਦਿੱਤਾ ਕਿ ਇਹਨਾਂ 'ਚੋਂ ਨਿਕਲ ਜਾਓ। ਸੋ ਉਹਨਾਂ ਦੋ ਬਦਰੂ ਗ੍ਰਿਫਤਾਰ ਬੰਦਿਆਂ ਨੇ ਯਿਸੂ ਮਸੀਹ ਕੋਲੋਂ ਸ਼ਿਫਾ ਪਾਈ। ਜਦੋਂ ਯਿਸੂ ਮਸੀਹ ਨੇ ਉਹਨਾਂ ਨੂੰ ਸ਼ਿਫਾ ਦਿੱਤੀ, ਉਹ ਦੋ ਸ਼ਖਸ ਮੁਕੰਮਲ ਸ਼ਿਫਾ ਪਾ ਗਏ। ਉਹਨਾਂ ਦੀ ਹਾਲਤ ਤਬਦੀਲ ਹੋ ਗਈ। ਹੁਣ ਉਹ ਪਹਿਲੂ ਵਾਂਗੂ ਦੇ ਨਾ ਰਹੇ, ਬਲਕਿ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਅਮਨ, ਸਕੂਨ ਤੇ ਸਲਾਮਤੀ ਆ ਗਈ। ਹੁਣ ਉਹ ਸਹੀ ਹਾਲਤ ਵਿੱਚ ਯਿਸੂ ਮਸੀਹ ਦੇ ਕੋਲ ਖੜੇ ਸਨ। ਤੇ ਜਦੋਂ ਲੋਕਾਂ ਨੇ ਯਿਸੂ ਮਸੀਹ ਦੇ ਇਸ ਮੌਜੂਜ਼ੇ ਨੂੰ ਵੇਖਿਆ, ਜਦੋਂ ਲੋਕਾਂ ਨੇ ਵੇਖਿਆ ਕਿ ਉਹ ਦੋ ਬੰਦੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਬਦਰੂਵਾ ਸਨ, ਉਹਨਾਂ ਨੇ ਸ਼ਿਫਾ ਪਾ ਲਈਏ, ਉਹ ਬੜੇ ਹੈਰਾਨ ਹੋਏ। ਔਰ ਫਿਰ ਉਹਨਾਂ ਨੇ ਇਸ ਗੱਲ ਨੂੰ ਵੀ ਵੇਖਿਆ ਕਿ ਯਿਸੂ ਮਸੀਹ ਦੇ ਹੁਕਮ ਦੇ ਨਾਲ ਬਦਰੂਆਂ ਉਸ ਬੰਦਿਆਂ ਨੂੰ ਛੱਡ ਕੇ ਸੂਰਾਂ ਵਿੱਚ ਚਲਿਆ ਗਿਆ ਨੇ ਅਤੇ ਸੂਰ ਝੀਲ ਵਿੱਚ ਡੁੱਬ ਕੇ ਮਰ ਗਏ ਨੇ। ਸੋ ਜੋ ਕੁਝ ਉਹਨਾਂ ਨੇ ਵੇਖਿਆ, ਉਹਨਾਂ ਨੇ ਸ਼ਹਿਰ ਵਿੱਚ ਜਾ ਕੇ ਉਹ ਸਭ ਕੁਝ ਬਿਆਨ ਕੀਤਾ। ਅਤੇ ਅਸੀਂ ਬਾਈਬਲ ਮੁਕੱਦਸ ਵਿੱਚ ਆਹ ਗੱਲ ਪੜ੍ਹਦੇ ਹਾਂ ਕਿ ਵੇਖੋ, ਸਾਰਾ ਸ਼ਹਿਰ ਯਿਸੂ ਨੂੰ ਮਿਲਣ ਦੇ ਲਈ ਨਿਕਲਿਆ ਅਤੇ ਉਹਨੂੰ ਵੇਖ ਕੇ ਕਹਿਣ ਲੱਗੇ ਕਿ ਅਸੀਂ ਤੇਰੀ ਮਿੰਨਤ ਕਰਨੇ ਹਾਂ ਕਿ ਸਾਡੀ ਸਰਹੱਦਾਂ ਤੋਂ ਤੂੰ ਬਾਹਰ ਚਲਾ ਜਾ। ਸਾਥੀਓ, ਅਸੀਂ ਵੇਖਦੇ ਹਾਂ ਕਿ ਸਾਰਾ ਸ਼ਹਿਰ ਇਸ ਗੱਲ ਤੋਂ ਖੁਸ਼ ਹੋਣ ਦੀ ਬਜਾਏ ਕਿ ਉਹ ਦੋ ਸ਼ਖਸ ਜਿਹੜੇ ਕਿ ਉਹਨਾਂ ਦੇ ਇਲਾਕੇ ਦੇ ਲਈ ਮੁਸਲਸਲ ਖਤਰੇ ਦਾ ਬਾਇਸ ਬਣੇ ਹੋਏ ਸਨ, ਜਿਨ੍ਹਾਂ ਦੀ ਵਜ੍ਹਾ ਤੋਂ ਸਾਰਾ ਸ਼ਹਿਰ ਪਰੇਸ਼ਾਨ ਸੀ ਅਤੇ ਕੋਈ ਵੀ ਉਸ ਰਾਹ ਤੋਂ ਗੁਜ਼ਰਨ ਦੀ ਜ਼ਰੂਰਤ ਨਹੀਂ ਕਰਦਾ ਸੀ ਜਿੱਥੇ ਉਹ ਰਹਿੰਦੇ ਸਨ। ਅਸੀਂ ਵੇਖਦੇ ਹਾਂ ਕਿ ਸਾਰਾ ਸ਼ਹਿਰ ਉਹਨਾਂ ਲੋਕਾਂ ਦੀ ਸ਼ਿਫਾ ਤੋਂ ਖੁਸ਼ ਨਾ ਹੋਇਆ। ਬੇਸ਼ੱਕ ਉਹਨਾਂ ਨੇ ਇਸ ਮੌਜੂਜ਼ੇ ਨੂੰ ਆਪਣੀ ਅੱਖਾਂ ਨਾਲ ਵੇਖਿਆ, ਪਰ ਉਹਨਾਂ ਨੂੰ ਉਹਨਾਂ ਦੋ ਲੋਕਾਂ ਦੀ ਸ਼ਿਫਾ ਤੋਂ, ਉਹਨਾਂ ਦੀ ਨਿਜਾਤ ਤੋਂ ਜ਼ਿਆਦਾ ਦੁੱਖ ਉਹਨਾਂ ਸੂਰਾਂ ਦੇ ਨੁਕਸਾਨ ਦਾ ਹੋਇਆ ਜਿਹੜੇ ਕਿ ਡੁੱਬ ਕੇ ਮਰ ਗਏ ਸਨ। ਸਾਥੀਓ, ਆ ਲੋਕ ਰੂਹਾਨੀ ਚੀਜ਼ਾਂ ਦੀ ਨਿਸਬਤ ਮਾਦੀ ਸ਼ੈਵਾਂ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਸਨ। ਉਹਨਾਂ ਨੇ ਆਰਜ਼ੀ ਦੁਨਿਆਵੀ ਸ਼ੈਵਾਂ ਨੂੰ ਅਜ਼ੀਜ਼ ਜਾਣਿਆ, ਜਦਕਿ ਖੁਦਾ ਦੀ ਬਖਸ਼ਿਸ਼ ਨੂੰ, ਉਹਦੀ ਨਿਜਾਤ ਨੂੰ, ਉਹਦੇ ਰਹਿਮ ਨੂੰ ਉਹਨਾਂ ਨੇ ਠੁਕਰਾ ਦਿੱਤਾ। ਅਤੇ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 213 ਵਿੱਚ ਆਗਾ ਲਿਖਦੀ ਏ ਕਿ ਗਰਾਸੀਨੀਓ ਦੇ ਲਈ ਯਿਸੂ ਦੀ ਮੁਹੱਬਤ, ਰਹਿਮ ਤੇ ਕੁਦਰਤ ਦਾ ਜ਼ਿੰਦਾ ਸਬੂਤ ਸੀ। ਉਹਨਾਂ ਦੇ ਕੋਲ ਤੰਦਰੁਸਤ, ਸਲਾਮਤ ਦੋ ਨੌਜਵਾਨ ਆਪਣੇ ਪੂਰੇ ਹੋਸ਼ਾਵਾਸ ਵਿੱਚ ਬੈਠੇ ਹੋਏ ਸਨ, ਜਿਹੜੇ ਬੜੇ ਅਰਸਿਆਂ ਤੋਂ ਬਦਰੂਆਂ ਦੀ ਕੈਦ ਵਿੱਚ ਸਨ, ਮਗਰ ਉਹਨਾਂ ਨੂੰ ਮਾਲੀ ਨੁਕਸਾਨ ਮਨਜ਼ੂਰ ਨਾ ਸੀ। ਦੁਨਿਆਵੀ ਤੇ ਮਾਦੀ ਲਾਲਚ ਨੇ ਉਹਨਾਂ ਦੀਆਂ ਅੱਖਾਂ ਅੰਨੀਆਂ ਕਰ ਦਿੱਤੀਆਂ ਸਨ, ਜਿਹਦੀ ਵਜ੍ਹਾ ਤੋਂ ਉਹਨਾਂ ਨੇ ਆਸਮਾਨੀ ਬਖਸ਼ਿਸ਼ ਨੂੰ, ਜਿਹੜੀ ਕਿ ਉਹਨਾਂ ਦੇ ਕੋਲ ਆ ਪਹੁੰਚੀ ਸੀ, ਠੁਕਰਾ ਦਿੱਤਾ। ਸ਼ਾਇਦ ਉਹਨਾਂ ਲੋਕਾਂ ਦੇ ਵਾਂਗੂ ਅਸੀਂ ਵੀ ਕਦੀ ਕਦੀ ਯਿਸੂ ਨੂੰ ਆਪਣੇ ਘਰ ਵਿੱਚ ਨਹੀਂ ਆਉਣ ਦਿੰਦੇ, ਬਲਕਿ ਆਪਣੇ ਘਰੋਂ ਨੂੰ ਕੱਢ ਦਿੰਦੇ ਹਾਂ। ਮਗਰ ਬਹੁਤ ਸਾਰੇ ਇੰਜ ਦੇ ਵੀ ਲੋਕ ਨੇ ਜਿਹੜੇ ਕਿ ਖੁਦਾ ਦਾ ਕਲਾਮ ਮੰਨਣ ਤੋਂ ਡਰਦੇ ਨੇ ਕਿ ਕਿਧਰੇ ਉਹਨਾਂ ਨੂੰ ਮਾਦੀ ਨੁਕਸਾਨ ਨਾ ਹੋਏ। ਅਸਲ ਵਿੱਚ ਅਸੀਂ ਯਿਸੂ ਮਸੀਹ ਨੂੰ ਕਹਿੰਦੇ ਹਾਂ ਕਿ ਸਾਡੇ ਕੋਲੋਂ ਤੂੰ ਦੂਰ ਚਲਾ ਜਾ। ਇਸ ਤਰ੍ਹਾਂ ਅਸੀਂ ਉਹਦੇ ਫਜ਼ਲ ਤੇ ਰੂਹ ਕੁਦਸ ਨੂੰ ਆਪਣੇ ਕੋਲੋਂ ਦੂਰ ਕਰ ਦਿੰਦੇ ਹਾਂ। ਸਾਥੀਓ, ਗੱਲ ਸੱਚ ਏ ਕਿ ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਨਹੀਂ ਆਉਣ ਦਿੰਦੇ, ਆਪਣੇ ਘਰਾਂ ਵਿੱਚ ਨਹੀਂ ਆਉਣ ਦਿੰਦੇ, ਜਦੋਂ ਅਸੀਂ ਉਹਦੇ ਫਜ਼ਲ ਨੂੰ, ਉਹਦੇ ਰੂਹ ਕੁਦਸ ਨੂੰ ਠੁਕਰਾ ਦਿੰਦੇ ਹਾਂ, ਉਹਦੀ ਬਖਸ਼ਿਸ਼ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਉਸ ਵੇਲੇ ਦਰਅਸਲ ਅਸੀਂ ਉਹਨੂੰ ਆਹੀ ਗੱਲ ਕਹਿੰਦੇ ਹਾਂ ਕਿ ਅਸੀਂ ਤੇਰੀ ਮਿਹਨਤ ਕਰਨੇ ਹਾਂ ਕਿ ਸਾਡੇ ਕੋਲੋਂ ਤੂੰ ਦੂਰ ਚਲਾ ਜਾ। ਸਾਥੀਓ, ਖੁਦਾ ਦੀ ਬਖਸ਼ਿਸ਼, ਉਹਦੀ ਨਿਜਾਤ, ਉਹਦਾ ਰਹਿਮ, ਉਹਦਾ ਫਜ਼ਲ ਹਰ ਇੱਕ ਸ਼ਖਸ ਦੇ ਲਈ ਹੈ। ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ। ਅਗਰ ਅਸੀਂ ਯਹੋਨਾ ਦੀ ਅੰਜੀਲ ਦੇ ਪਹਿਲੇ ਬਾਬ ਦੀ 12ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਉਹ ਆਪਣੇ ਘਰ ਆਇਆ ਅਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ, ਲੇਕਿਨ ਜਿਨ੍ਹਾਂ ਨੇ ਵੀ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਖੁਦਾ ਦੇ ਫਰਜ਼ੰਦ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਮ 'ਤੇ ਈਮਾਨ ਲਿਆਉਂਦੇ ਨੇ। ਸੋ ਸਾਥੀਓ, ਜਿਹੜੇ ਲੋਕ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਨੇ, ਯਕੀਨਨ ਉਹ ਆਸਮਾਨ ਦੇ ਖੁਦਾ ਦੇ ਫਰਜ਼ੰਦ ਯਾਨੀ ਕਿ ਬੇਟੇ ਅਤੇ ਬੇਟੀਆਂ ਠਹਿਰਦੇ ਨੇ। ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਜਦੋਂ ਤੁਸੀਂ ਵੀ ਖੁਦਾ ਦੀ ਬਖਸ਼ਿਸ਼ ਨੂੰ ਈਮਾਨ ਦੇ ਨਾਲ ਕਬੂਲ ਕਰਦੇ ਹੋ, ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਦੇ ਹੋ, ਉਸ ਵੇਲੇ ਤੁਸੀਂ ਯਿਸੂ ਮਸੀਹ ਨੂੰ ਈਮਾਨ ਦੇ ਨਾਲ ਕਬੂਲ ਕਰਨ ਦੀ ਵਜ੍ਹਾ ਤੋਂ ਆਸਮਾਨ ਦੇ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਦੇ ਹੋ। ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਜਦੋਂ ਉਹਨਾਂ ਦੋ ਬੰਦਿਆਂ ਨੇ ਸ਼ਿਫਾ ਪਾ ਲਈ, ਉਸ ਵੇਲੇ ਉਹਨਾਂ ਨੇ ਯਿਸੂ ਮਸੀਹ ਨੂੰ ਕਿਹਾ ਕਿ ਅਸੀਂ ਤੇਰੇ ਨਾਲ ਰਹਿਣਾ ਚਾਹੁੰਦੇ ਹਾਂ ਤਾਂ ਕਿ ਤੇਰੇ ਕਲਾਮ ਨੂੰ ਸੁਣ ਸਕੀਏ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਆਪਣੇ ਘਰ ਨੂੰ ਚਲੇ ਜਾਓ ਅਤੇ ਲੋਕਾਂ ਨਾਲ ਬਿਆਨ ਕਰੋ ਕਿ ਖੁਦਾ ਨੇ ਤੁਹਾਡੇ ਲਈ ਕਿੰਨੇ ਵੱਡੇ ਕੰਮ ਕੀਤੇ ਨੇ। ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਖੁਸ਼ਖਬਰੀ ਦਾ ਪੈਗਾਮ ਦਿੱਤਾ ਅਤੇ ਖੁਸ਼ਖਬਰੀ ਦਾ ਪੈਗਾਮ ਆ ਸੀ ਕਿ ਉਹ ਲੋਕਾਂ ਨੂੰ ਦੱਸਣ ਕਿ ਖੁਦਾ ਨੇ ਉਹਨਾਂ ਦੇ ਲਈ ਕੈਸਾ ਵੱਡਾ ਕੰਮ ਕੀਤਾ ਹੈ। ਸਾਥੀਓ, ਆ ਉਹ ਕੰਮ ਸੀ ਜਿਹੜਾ ਕਿ ਉਹਨਾਂ ਨੇ ਕਰਨਾ ਸੀ, ਯਾਨੀ ਕਿ ਬੁੱਤ ਪ੍ਰਸਤਾਂ ਵਿੱਚ ਜਾ ਕੇ ਉਹਨਾਂ ਨੇ ਉਹਨਾਂ ਬਰਕਾਤ ਦਾ ਜ਼ਿਕਰ ਕਰਨਾ ਸੀ ਜਿਹੜੀਆਂ ਉਹਨਾਂ ਨੂੰ ਯਿਸੂ ਮਸੀਹ ਕੋਲੋਂ ਮਿਲੀਆਂ ਸਨ। ਬੇਸ਼ੱਕ ਉਹਨਾਂ ਦੇ ਲਈ ਆ ਇੰਤਹਾਈ ਮੁਸ਼ਕਲ ਕੰਮ ਸੀ, ਪਰ ਅਸੀਂ ਵੇਖਦੇ ਹਾਂ ਕਿ ਉਹਨਾਂ ਦੇ ਲਈ ਆ ਖੁਦਾਵੰਦ ਦਾ ਹੁਕਮ ਸੀ ਅਤੇ ਯਿਸੂ ਮਸੀਹ ਜਾਣਦਾ ਸੀ ਕਿ ਆ ਇਸ ਕੰਮ ਨੂੰ ਕਰ ਸਕਦੇ ਨੇ। ਸੋ ਸਾਥੀਓ, ਜਦੋਂ ਅਸੀਂ ਵੀ ਸ਼ਿਫਾ ਪਾ ਲੈਂਦੇ ਹਾਂ, ਜਦੋਂ ਅਸੀਂ ਵੀ ਨਿਜਾਤ ਪਾ ਲੈਂਦੇ ਹਾਂ, ਜਦੋਂ ਅਸੀਂ ਵੀ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਉਹਦੇ ਬਰਕਤਾਂ ਨੂੰ, ਉਹਦੀ ਬਖਸ਼ਿਸ਼ਾਂ ਨੂੰ ਹਾਸਲ ਕਰ ਲੈਂਦੇ ਹਾਂ, ਉਸ ਵੇਲੇ ਖੁਦਾਵੰਦ ਸਾਨੂੰ ਵੀ ਕਹਿੰਦਾ ਹੈ ਕਿ ਅਸੀਂ ਵੀ ਆਪਣੇ ਘਰ ਜਾਈਏ, ਆਪਣੇ ਸ਼ਹਿਰ ਨੂੰ ਜਾਈਏ ਅਤੇ ਲੋਕਾਂ ਨੂੰ ਦੱਸੀਏ ਕਿ ਖੁਦਾ ਨੇ ਕਿੰਨੇ ਹੀ ਵੱਡੇ ਕੰਮ ਸਾਡੇ ਲਈ ਕੀਤੇ ਨੇ। ਸਾਥੀਓ, ਜਦੋਂ ਅਸੀਂ ਨਿਜਾਤ ਦੀ ਖੁਸ਼ਖਬਰੀ ਫੈਲਾਉਂਦੇ ਹਾਂ, ਉਸ ਵੇਲੇ ਅਸੀਂ ਨਿਜਾਤ ਦੇ ਹਿੰਦਾ ਦੇ ਹੋਰ ਜ਼ਿਆਦਾ ਕਰੀਬ ਆ ਜਾਂਦੇ ਹਾਂ। ਸੋ ਖੁਦਾਵੰਦ ਯਿਸੂ ਮਸੀਹ ਸਾਨੂੰ ਆਪਣੀ ਗਵਾਹੀ ਦੇ ਲਈ ਬੁਲਾਉਂਦਾ ਹੈ ਤਾਂ ਕਿ ਅਸੀਂ ਉਹਦੇ ਨਾਮ ਦੀ ਗਵਾਹੀ ਦਿੰਦੇ ਹੋਇਆਂ ਉਹਦੇ ਨਾਲ ਹਮੇਸ਼ਾ ਜੁੜੇ ਰਹੀਏ। ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਉਹਨਾਂ ਬਦਰੂਆਂ ਨੇ, ਸ਼ੈਤਾਨੀ ਤਾਕਤਾਂ ਨੇ ਕਿਉਂ ਯਿਸੂ ਮਸੀਹ ਨੂੰ ਆਹ ਗੱਲ ਕਹੀ ਕਿ ਸਾਨੂੰ ਸੂਰਾਂ ਵਿੱਚ ਕੱਲ ਦੇ, ਅਤੇ ਯਿਸੂ ਮਸੀਹ ਨੇ ਕਿਉਂ ਉਹਨਾਂ ਦੀ ਗੱਲ ਨੂੰ ਮੰਨਿਆ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗੇ ਦੇ ਸਫ਼ਾ ਨੰਬਰ 416 ਵਿੱਚ ਆ ਗੱਲ ਲਿਖਦੀ ਏ ਕਿ ਸੂਰਾਂ ਦੀ ਤਬਾਹੀ ਕਰਨ ਤੋਂ ਅਬਲੀਸ ਚਾਹੁੰਦਾ ਸੀ ਕਿ ਲੋਕ ਯਿਸੂ ਤੋਂ ਦੂਰ ਚਲੇ ਜਾਣ ਅਤੇ ਇਸ ਇਲਾਕੇ ਵਿੱਚ ਅੰਜੀਲ ਦੀ ਮੁਨਾਦੀ ਰੁਕ ਜਾਏ, ਮਗਰ ਇਸ ਵਾਕਿਏ ਦੀ ਵਜ੍ਹਾ ਤੋਂ ਸਾਰੇ ਇਲਾਕੇ ਵਿੱਚ ਯਿਸੂ ਦੀ ਖਬਰ ਪਹੁੰਚ ਗਈ। ਸ਼ਾਇਦ ਕਿਸੇ ਹੋਰ ਵਾਕਿਏ ਤੋਂ ਸਾਰੇ ਲੋਕਾਂ ਦੀ ਤਵੱਜਾ ਯਿਸੂ ਮਸੀਹ ਦੀ ਤਰਫ ਨਾ ਜਾਂਦੀ। ਬੇਸ਼ੱਕ ਯਿਸੂ ਮਸੀਹ ਉੱਥੋਂ ਚਲਾ ਗਿਆ, ਮਗਰ ਉਸ ਇਲਾਕੇ ਵਿੱਚ ਜਿਨ੍ਹਾਂ ਲੋਕਾਂ ਨੂੰ ਸ਼ਿਫਾ ਦਿੱਤੀ ਗਈ ਸੀ, ਉਸੇ ਇਲਾਕੇ ਤੋਂ ਹੀ ਹਜ਼ਾਰੋਂ ਹਜ਼ਾਰ ਨਿਜਾਤ ਦਾ ਪੈਗਾਮ ਸੁਣਨ ਦੇ ਲਈ ਯਿਸੂ ਮਸੀਹ ਦੇ ਗਿਰਦ ਜਮ੍ਹਾਂ ਹੋ ਗਏ। ਸੋ ਸਾਥੀਓ, ਅਸੀਂ ਵੇਖਦੇ ਕਿ ਬੇਸ਼ੱਕ ਸ਼ੈਤਾਨ ਦਾ ਜਿਹੜਾ ਮਨਸੂਬਾ ਸੀ ਉਹ ਯਿਸੂ ਮਸੀਹ ਦੀ ਮੁਖਾਲਫਤ ਕਰਨਾ ਸੀ। ਅਬਲੀਸ ਆ ਸੋਚਦਾ ਸੀ ਕਿ ਅਗਰ ਅਸੀਂ ਸੁਰਾਂ ਵਿੱਚ ਚਲੇ ਜਾਵਾਂਗੇ, ਉਹਨਾਂ ਨੂੰ ਤਬਾਹ ਕਰ ਦੇਵਾਂਗੇ, ਇਸ ਤਰ੍ਹਾਂ ਯਿਸੂ ਮਸੀਹ ਦਾ ਕਲਾਮ, ਉਹਦੀ ਮੁਨਾਦੀ ਐਸੇ ਇਲਾਕੇ ਵਿੱਚ, ਐਸੇ ਸ਼ਹਿਰ ਵਿੱਚ ਨਹੀਂ ਹੋਏਗੀ। ਪਰ ਅਸੀਂ ਵੇਖਦੇ ਕਿ ਸੁਰਾਂ ਦੀ ਤਬਾਹੀ ਕਰਨ ਤੋਂ ਬੇਸ਼ੱਕ ਯਿਸੂ ਮਸੀਹ ਉਸ ਇਲਾਕੇ ਵਿੱਚ, ਉਸ ਸ਼ਹਿਰ ਵਿੱਚ ਨਾ ਜਾ ਸਕੇ। ਇੱਕ ਵੇਲੇ ਤੇ ਅਬਲੀਸ ਨੇ ਆ ਸੋਚਿਆ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਹੈ, ਪਰ ਸ਼ਾਇਦ ਉਹ ਇਸ ਗੱਲ ਨੂੰ ਭੁੱਲ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੂੰ ਯਿਸੂ ਮਸੀਹ ਨੇ ਸ਼ਿਫਾ ਦਿੱਤੀ ਏ, ਉਹ ਉਸੇ ਸ਼ਹਿਰ ਦੇ ਲੋਕ ਨੇ ਜਿਹੜੇ ਕਿ ਉੱਥੇ ਹੀ ਰਹਿਣਗੇ ਅਤੇ ਉਹ ਲੋਕਾਂ ਨੂੰ ਨਿਜਾਤ ਦਾ ਪੈਗਾਮ ਦੇਣਗੇ। ਸਾਥੀਓ, ਅੱਜ ਬੇਸ਼ੱਕ ਯਿਸੂ ਮਸੀਹ ਜਿਸਮਾਨੀ ਤੌਰ ਨਾਲ ਇਸ ਦੁਨੀਆਂ ਵਿੱਚ ਨਹੀਂ ਨੇ, ਪਰ ਅਸੀਂ ਵੇਖਦੇ ਕਿ ਉਹਦੇ ਲੋਕ ਅੱਜ ਇਸ ਦੁਨੀਆਂ ਵਿੱਚ ਮੌਜੂਦ ਨੇ ਜਿਹੜੇ ਕਿ ਉਹਦੇ ਕਲਾਮ ਨੂੰ, ਨਿਜਾਤ ਦੇ ਪੈਗਾਮ ਨੂੰ ਦੂਜਿਆਂ ਤੱਕ ਪਹੁੰਚਾਉਂਦੇ ਨੇ। ਸੋ ਨਿਜਾਤ ਦਾ ਪੈਗਾਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਖੁਦਾਵੰਦ ਆਪਣੇ ਕਲਾਮ ਨੂੰ, ਨਿਜਾਤ ਦੇ ਪੈਗਾਮ ਨੂੰ, ਖੁਸ਼ਖਬਰੀ ਦੇ ਕਲਾਮ ਨੂੰ ਦੂਜਿਆਂ ਤੱਕ ਪਹੁੰਚਾਉਣਾ ਜਾਣਦਾ ਹੈ। ਸੋ ਸਾਥੀਓ, ਯਿਸੂ ਮਸੀਹ ਨੇ ਜਿਸ ਤਰ੍ਹਾਂ ਉਹਨਾਂ ਦੋ ਬੰਦਿਆਂ ਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕੀਤਾ, ਜਿਸ ਤਰ੍ਹਾਂ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਘਰ, ਆਪਣੇ ਸ਼ਹਿਰ ਵਿੱਚ ਇਸ ਗੱਲ ਨੂੰ ਬਿਆਨ ਕਰਨ, ਇਸ ਗੱਲ ਦੀ ਗਵਾਹੀ ਦੇਣ ਕਿ ਖੁਦਾ ਨੇ ਉਹਨਾਂ ਦੇ ਲਈ ਕਿੰਨੇ ਵੱਡੇ ਕੰਮ ਕੀਤੇ ਨੇ, ਅੱਜ ਉਹ ਸਾਨੂੰ ਵੀ ਫਰਮਾਉਂਦਾ ਹੈ ਕਿ ਅਸੀਂ ਵੀ ਉਹਦੀ ਗਵਾਹੀ ਦੇਈਏ, ਇਸ ਗੱਲ ਦੀ ਮੁਨਾਦੀ ਕਰੀਏ ਕਿ ਸਾਡੇ ਲਈ ਖੁਦਾ ਨੇ ਕਿੰਨੇ ਹੀ ਵੱਡੇ ਕੰਮ ਕੀਤੇ ਨੇ। ਸਾਥੀਓ, ਯਿਸੂ ਮਸੀਹ ਨੇ ਸਾਨੂੰ ਗੁਨਾਹਾਂ ਤੋਂ ਨਿਜਾਤ ਬਖਸ਼ੀਏ, ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਇਆ ਹੈ ਅਤੇ ਸਾਡੇ ਦਿਲਾਂ ਨੂੰ ਪਾਕ ਸਾਫ਼ ਕੀਤਾ ਹੈ, ਸਾਨੂੰ ਨਵੀਂ ਜ਼ਿੰਦਗੀ ਤਾਂ ਫਰਮਾਈਏ ਤਾਂ ਕਿ ਅਸੀਂ ਆਪਣੇ ਆਪ ਨੂੰ ਉਹਦੇ ਜਲਾਲ ਦੇ ਲਈ ਇਸਤੇਮਾਲ ਕਰ ਸਕੀਏ। ਸੋ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੋ। ਤਾਂ ਕਿ ਤੁਸੀਂ ਉਹਦੇ ਵਸੀਲੇ ਨਾਲ ਗੁਨਾਹਾਂ ਤੋਂ ਮਾਫ਼ੀ ਪਾ ਸਕੋ, ਆਪਣੀ ਬਿਮਾਰੀਆਂ ਤੋਂ ਸ਼ਿਫਾ ਪਾ ਸਕੋ, ਨਿਜਾਤ ਪਾਉਂਦੇ ਹੋਇਆਂ ਨਵੀਂ ਜ਼ਿੰਦਗੀ ਹਾਸਲ ਕਰ ਸਕੋ ਅਤੇ ਲੋਕਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰੋ ਕਿ ਖੁਦਾ ਨੇ ਕਿੰਨੇ ਹੀ ਵੱਡੇ ਕੰਮ ਸਾਡੇ ਲਈ ਕੀਤੇ ਨੇ। ਸਾਥੀ, ਜਦੋਂ ਅਸੀਂ ਖੁਦਾ ਦੇ ਨਾਮ ਦੀ ਗਵਾਹੀ ਦੇਵਾਂਗੇ, ਉਸ ਵੇਲੇ ਯਕੀਨਨ ਖੁਦਾ ਸਾਨੂੰ ਕਬੂਲ ਫਰਮਾਏਗਾ ਅਤੇ ਸਾਨੂੰ ਬਰਕਤ ਦੇਗਾ। ਸੋ ਇਸ ਵੇਲੇ ਸਾਥੀਓ, ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਆਪਣਾ ਆਪ ਖੁਦਾ ਨੂੰ ਦੇਈਏ ਅਤੇ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਹਿੰਮਤ ਤਾਕਤ ਦੇਵੇ ਤਾਂ ਕਿ ਅਸੀਂ ਉਹਨੂੰ ਕਬੂਲ ਕਰਦੇ ਹੋਇਆਂ ਉਹਦੇ ਨਾਮ ਦੀ ਗਵਾਹੀ ਦੇ ਸਕੀਏ, ਉਹਦੇ ਨਾਮ ਦਾ ਪ੍ਰਚਾਰ ਕਰ ਸਕੀਏ ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਹਾਂ ਅਤੇ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾ, ਇਸ ਵੇਲੇ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇਣੇ ਹਾਂ। ਅਸੀਂ ਆਪਣੇ ਗੁਨਾਹਾਂ ਦਾ, ਗਲਤੀ ਖਤਾਵਾਂ ਦਾ ਇਕਰਾਰ ਕਰਨੇ ਹਾਂ, ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਐ ਖੁਦਾਵੰਦ, ਸਾਨੂੰ ਤੇਰੀ ਲੋੜ ਹੈ, ਤੂੰ ਸਾਨੂੰ ਨਿਜਾਤ ਬਖਸ਼, ਸਾਨੂੰ ਤੂੰ ਸ਼ਿਫਾ ਦੇ ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਆਪਣੀਆਂ ਜ਼ਿੰਦਗੀਆਂ ਤੋਂ ਤੇਰਾ ਜਲਾਲ ਜ਼ਾਹਿਰ ਕਰ ਸਕੀਏ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ ਬੜੀ ਬਰਕਤ ਪਾ। ਅਤੇ ਖੁਦਾਵੰਦ, ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ। ਐ ਖੁਦਾਵੰਦ, ਤੂੰ ਸਾਨੂੰ ਸਾਰਿਆਂ ਨੂੰ ਆ ਤੌਫੀਕ ਦੇ ਕਿ ਜਿਹੜੇ ਵੱਡੇ ਕੰਮ ਤੂੰ ਸਾਡੇ ਜ਼ਿੰਦਗੀਆਂ ਵਿੱਚ ਕੀਤੇ ਨੇ, ਅਸੀਂ ਉਹਨਾਂ ਦਾ ਪ੍ਰਚਾਰ ਕਰ ਸਕੀਏ, ਤੇਰੇ ਨਾਮ ਦੀ ਗਵਾਹੀ ਦੇ ਸਕੀਏ ਤਾਂ ਕਿ ਬਹੁਤ ਸਾਰੇ ਲੋਕ ਤੇਰੇ ਕਦਮਾਂ ਵਿੱਚ ਆ ਕੇ ਨਿਜਾਤ ਪਾ ਸਕਣ। ਐ ਖੁਦਾਵੰਦ, ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਖੁਸ਼ੀ ਨਾ ਤੁਸੀਂ ਕਰੋ ਖੁਦਾ ਦੀ ਬੰਦਗੀ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮੁਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।